गुरु रूप सा संग जियो गज बज के फतेह बुलाओ जी। वाहिगुरु जी का खालसा वाहिगुरू जी की फतेह। साढ़े इतिहास में जदों शहीदियों की गल आती है तो कई शहीदियों की शक्ल साढ़े सामने आ जाती है। पिछले कुछ दिनों कितनी बारी ही शहीदों के बारे असी गलबात की है, पर जदों कभी निष्काम सेवा की गल आती है तो सानू भाई कन्हैया जी की याद आती है। भाई कन्हैया जी ने धन गुरु गोबिंद सिंह जी महाराज के समय में होए धर्म युद्धों के समय जो युद्ध होंदे सन तो वह प्यासियां नू पानी पिलाने की सेवा करते सन, तो फटड़ा नू जख्मियों नू मलम पट्टी उन्हां दी करते सन। तो इस तरीके नाल वो निष्काम सेवा करते सन। उन्हां दे तां असीं दर्शन नहीं कीते, पर वर्तमान समय में मनुखता की सेवा के संबंध में सब तो वड्डा नाम जो साढ़े सामने आता है वो नाम है भगत पूरन सिंह का। भगत पूरन सिंह ने जिस तरह उनका नाम ही है अपने नाम को सार्थक करते हैं, क्योंकि वो चलते फिरते नाम जपते रहते सन, इस करके लोगों ने उन्होंने भगत कहना शुरू कर दिता। तो पूरन इस वास्ते क्योंकि वो पूरन मनुख सन, उन्होंने करैक्टर के किसी चीज़ की भी कोई गलती नहीं कढ़ी जा सकती, सो एक अच्छी पूरन शख्सियत के मालक सन, इस करके उन्होंने नाम पूरन है। और सिंह का मतलब शेर बहादुर, जो किसी को डरता नहीं, वो किसी को डरते नहीं सन और अपनी सेवा जी हमेशा जारी रखते सन। खैर उन्होंने बरसी के संबंध में गल करदे अज विचार आया कि क्यों ना उन्होंने जीवन के बारे कुछ जाने जाए। सो अज मैं कोशिश करांगी कि जो भी मैं उन्होंने बारे कुछ पढ़िया है या वेख्या है या उन्होंने दर्शन किए हैं वो सारी गलबात मैं आप जी साझी करांगी। सो भगत जी का जन्म खन्ने दे नेड़े, खन्ना एक शहर है पंजाब विच, खन्ने दे नेड़े पिंड है राजोवाल, उस राजोवाल एक सनातनी परिवार विच उन्हां दा जन्म होया सी। लाला शिबूमल शाहूकार दे घर विच माता महताब कौर दी कुख तो उन्हां दा जन्म होया। घर जिहड़ा सी जैसा नाम तो ही पता लगता है कि वह शाहूकार सन, सरदा पुजदा घर सी, घर विच दुध घ्यो दी किसी चीज़ की कमी नहीं सी। बच्चे दा नाम रख्या रामजीदास, नाम रख्या रामजीदास। और रामजीदास नूं सेवा भाव तो विरसे विच अपनी माँ तो मिली सी, सेवा का भाव जो सी अपनी माँ तो मिलिया सी। वो पढ़ी हुई नहीं सी, पढ़ी लिखी नहीं सी, पर बहुत धार्मिक ख्याल आते सी और दया धर्म की मूरत, बिल्कुल दया धर्म की मूरत सी। वह रुख रुख लगाने, उन्होंने पानी देना, पंछियों नू पानी पिलाना, जानवरों नू पशुओं की सेवा करनी और उस तो बाद आते जाते राहगीर नू पानी पिलाना, पंछियों नू दाने पाना। सो यहोजे करते योजे काम करती रहती सी। और चलते चलते समय रस्ते कोई रोड़े पत्थर आ जाने तो उस चुक चुक के अपने थैले च पा लेंदी सी। सो इस तरीके नाल उसने रामजीदास नूं यह सारिया चीज़ा अपनी माँ को मिली, क्योंकि माँ जिहड़ी सी वो चलते चलते इस तरह ही रस्ते विच भी रोड़े पत्थर जिहड़े सी चुकती जाती सी, कोई किल आ जाए वह भी चुक लैंदी सी, किसी नूं चुभ ना जाए। सो सवेरे रोटी देने तो पहला वो कहंदे सी पहले मंदर मत्था टेकिया, मंदर विच तू जा मत्था टेकिया। रात को सौण वेले माँ पुरशां दीआं साखियां उन्हां नूं सुणांदी सी और सेवा वास्ते हमेशा जिथे भी जांदी सी वो नाल बच्चे नूं लैके जांदी सी। प्लेग फैल गई, प्लेग जदों फैल गई तो लोग चूहियां तों डरदे मारे घर छोड़ छोड़ के ते खेतां विच चुगियां पा के रहण लग पए। तो उस वक्त रामजीदास अपनी माता दे नाल जांदा सी और हर चुगी दे विच जा के उन्हां कोल दा हाल चाल पुछणा और जो मदद की लोड़ होनी उन्हां दी मदद करनी। पर करदे करदे की होया कि वो जाके इस तरह सेवा करती रही, माँ के नाल जाके रामजी दास जिहड़ा सी वो सेवा करता रहा। पर समय ने रंग बदलिया, शाहूकारी खत्म हो गई, बीमारी पहले फैली हुई सी, पहला आग दी प्लेग दी फैली हुई सी, ते पैसा तेला भी खत्म हो गया, शाहूकारी भी खत्म हो गई। लेकिन जिहड़ी माँ सी वो बड़ी समझदार सी, उसने कहा कि चाहे कुछ भी हो जाए मैं अपने बच्चे की पढ़ाई नहीं रोकांगी। सो उस पढ़ाई के वास्ते उसनू होस्टल भेज दिता गया और होस्टल का खर्चा उस वक्त सी 10 रुपए। तो सुन के हैरान हो जाओगे कि होस्टल का खर्चा 10 रुपए, जिहड़ा कि अज किन्ने हज़ारां च हुंदा है, उस वक्त होस्टल का खर्चा 10 रुपए सी। सो उस 10 रुपए वास्ते माता महताब कौर ने किसी डॉक्टर के घर भांडे मांजन का काम कर लिया। भांडे मांज के जिहड़े 10 रुपए मिलते वो 10 रुपए वो होस्टल का खर्चा देंदी ताकि मेरा बच्चा जिहड़ा वो पढ़ता रहे। खैर पढ़ाई हो गई। उस तो बाद एक बड़ा वड्डा सवाल यह पैदा होंदा है कि उसनों सिख बनने का ख्याल कितों आया। अज असी उन्हें याद करने हैं कि भगत पूरन सिंह, सो पूरन सिंह किवें बन गया रामजीदास तो, उसका ख्याल किवें आया। ਸੋ ਜਦੋਂ ਅਸੀਂ ਉਹਨਾਂ ਦੀ ਲਾਈਫ ਹਿਸਟਰੀ ਮੈਂ ਪੜ੍ਹ ਰਹੀ ਸੀ ਅਤੇ ਉਹਦੇ 'ਚ ਇਸ ਤਰ੍ਹਾਂ ਸੀ ਕਿ ਹੋਸਟਲ ਤੋਂ ਜਦੋਂ ਵਾਪਸ ਆਉਣ ਲੱਗੇ ਪੜ੍ਹਾਈ ਖਤਮ ਹੋ ਗਈ ਅਤੇ ਅੰਦਰ ਮਨ ਵਿੱਚ ਚਿੰਤਾ ਸੀ ਕਿ ਮੈਨੂੰ ਹੁਣ ਕੌਣ ਰੱਖੇਗਾ, ਕਾਰੋਬਾਰ ਵੀ ਕੋਈ ਨਹੀਂ ਰਹਿ ਗਿਆ, ਗਰੀਬੀ ਆ ਗਈ ਹੈ, ਕਿੱਥੇ ਰਵਾਂਗਾ, ਕੀ ਹੋਏਗਾ। ਖੈਰ ਸੋਚਾਂ ਸੋਚਦਾ ਚੱਲਦਾ ਆ ਰਿਹਾ ਸੀ ਅਤੇ ਰਸਤੇ ਵਿੱਚ ਕੀ ਹੋ ਗਿਆ, ਸ਼ਾਮ ਹੋ ਗਈ, ਸ਼ਾਮ ਹੋ ਗਈ ਅਤੇ ਇੱਕ ਮੰਦਿਰ ਆ ਗਿਆ। ਮੰਦਿਰ ਦੇ ਵਿੱਚ ਜਦੋਂ ਗਿਆ ਤਾਂ ਉਸਨੇ ਕੀ ਦੇਖਿਆ ਕਿ ਮੰਦਿਰ ਦੇ ਵਿੱਚ ਸਾਫ਼ ਸਫਾਈ ਨਹੀਂ ਸੀ। ਉਸਨੂੰ ਆਦਤ ਬਹੁਤ ਸੀ ਆਪਣੇ ਘਰ ਨੂੰ ਵੀ ਸਾਫ਼ ਰੱਖਣ ਦੀ, ਔਰ ਜਿੱਥੇ ਵੀ ਜਾਂਦਾ ਸੀ ਉਹ ਗੰਦ ਮੰਦ ਨੂੰ ਚੁੱਕਦਾ ਰਹਿੰਦਾ ਸੀ। ਸੋ ਉਹ ਸੇਵਾ ਭਾਵ ਦੇ ਅੰਦਰ ਹੈ ਹੀ ਸੀ। ਉਹਨਾਂ ਨੇ ਦਿਲ ਲਗਾ ਕੇ ਸਾਰੇ ਮੰਦਰ ਦੀ ਸਫਾਈ ਕੀਤੀ, ਸਾਰੀਆਂ ਮੂਰਤੀਆਂ ਨੂੰ ਸਾਫ਼ ਕੀਤਾ, ਧੋ ਕੇ ਸਾਫ਼ ਕੀਤੀਆਂ, ਔਰ ਚਮਕਾ ਦਿੱਤਾ ਪੂਰਾ ਮੰਦਰ। ਔਰ ਰਾਤ ਦੇ ਸਮੇਂ ਜਦੋਂ ਰੋਟੀ ਖਾਣ ਦੀ ਟਾਈਮ ਸਮਾਂ ਆਇਆ ਅਤੇ ਪੁਜਾਰੀ ਜਿਹੜਾ ਸੀ ਉੱਥੋਂ ਦਾ ਅਤੇ ਉਸ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਅਤੇ ਰੋਟੀ ਖਾਣ ਵਾਸਤੇ ਬੈਠਾ ਹੋਇਆ ਸੀ, ਤੋ ਰਾਮ ਜੀ ਦਾਸ ਵੀ ਜਾ ਕੇ ਉਹਨਾਂ ਦੇ ਵਿੱਚ ਆ ਕੇ ਬੈਠ ਗਿਆ। ਲੇਕਿਨ ਉਸ ਪੁਜਾਰੀ ਨੇ ਬਾਂਹ ਹੱਥ ਫੜ ਕੇ ਉਸਨੂੰ ਬਾਹਰ ਕੱਢ ਦਿੱਤਾ ਕਿ ਇੱਥੇ ਤੂੰ ਸਾਡੇ ਪਤਾ ਨਹੀਂ ਤੂੰ ਕਿਹੜੀ ਜ਼ਾਤ ਦਾ ਹੈ, ਤੂੰ ਨੀਵੀਂ ਜ਼ਾਤ ਦਾ ਹੋਏਗਾ, ਤੂੰ ਸਾਡੇ ਘਰ ਰੋਟੀ ਨਹੀਂ ਖਾ ਸਕਦਾ, ਤੂੰ ਇੱਥੋਂ ਬਾਹਰ ਚਲਾ ਜਾ। ਸੋ ਉਹ ਵਿਚਾਰਾ ਬਾਹਰ ਤਾਂ ਚਲਾ ਗਿਆ ਲੇਕਿਨ ਮਨ ਨੂੰ ਬੜੀ ਠੇਸ ਪਹੁੰਚੀ। ਪਰ ਕਿਸੇ ਤਰੀਕੇ ਰਾਤ ਰਸਤੇ 'ਚ ਕਿਤੇ ਕੱਟੀ। ਉਹ ਜਦੋਂ ਸਵੇਰ ਹੋਈ, ਰਾਤ ਵੀ ਚੱਲਦਾ ਰਿਹਾ ਪੈਦਲ ਪੈਦਲ ਚੱਲਦਾ ਰਿਹਾ, ਜਦੋਂ ਸਵੇਰ ਹੋਈ ਤਾਂ ਉਹ ਪਹੁੰਚਿਆ ਕਿੱਥੇ, ਗੁਰਦੁਆਰਾ ਰੇਰੂ ਸਾਹਿਬ। ਉੱਥੇ ਗੁਰਦੁਆਰਾ ਰੇਰੂ ਸਾਹਿਬ ਹੈ ਉਸ ਜਗ੍ਹਾ 'ਤੇ ਜਿੱਥੇ ਉਹ ਜਾ ਰਿਹਾ ਸੀ। ਉੱਥੇ ਜਦੋਂ ਪਹੁੰਚਿਆ ਅਤੇ ਉੱਥੇ ਉਹਨੇ ਜਾ ਕੇ ਕੀ ਦੇਖਿਆ ਕਿ ਉੱਥੇ ਤਾਂ ਸੰਗਤ ਦੀ ਸੇਵਾ ਹੋ ਰਹੀ ਹੈ। ਲੱਸੀ, ਮਿੱਠੀ ਲੱਸੀ ਵੰਡੀ ਜਾ ਰਹੀ ਸੀ। ਪਹਿਲੇ ਤਾਂ ਉਹਨੇ ਲੱਸੀ ਪੀ ਲਈ, ਫਿਰ ਉਸ ਬਾਅਦ ਉਹ ਲੰਗਰ ਛਕਿਆ। ਲੰਗਰ ਦੇ ਵਿੱਚ ਦਾਲ ਮਿਲੀ, ਦੇਸੀ ਘਿਓ ਦੀ ਦਾਲ ਸੀ, ਪ੍ਰਸ਼ਾਦੇ ਸੀ, ਮਿੱਠੇ ਚਾਵਲ ਸਨ, ਉੱਤੋਂ ਚਾਹ ਮਿਲ ਗਈ। ਸੋ ਸਾਰਾ ਕੁਝ ਖਾ ਕੇ ਮਨ ਜਿਹੜਾ ਸੀ ਉਹਦਾ ਤ੍ਰਿਪਤ, ਸਰੀਰ ਤਾਂ ਤ੍ਰਿਪਤ ਹੋ ਗਿਆ ਪਰ ਮਨ ਖੁਸ਼ ਇਸ ਤੋਂ ਹੋ ਗਿਆ ਕਿ ਉੱਥੇ ਹੱਥ ਜੋੜ ਜੋੜ ਕੇ ਸੇਵਾਦਾਰ ਖਾਣ ਨੂੰ ਚੀਜ਼ਾਂ ਦੇ ਰਹੇ ਸਨ ਕਿ ਥੋੜ੍ਹੀ ਹੋਰ ਲੈ ਲਓ, ਥੋੜ੍ਹੀ ਹੋਰ ਲੈ ਲਓ। ਸੋ ਉਸ ਸੇਵਾ ਤੋਂ ਇਤਨਾ ਪ੍ਰਭਾਵਿਤ ਹੋਇਆ ਕਿ ਉਹ ਥੋੜ੍ਹੇ ਦਿਨ ਵਾਸਤੇ ਉੱਥੇ ਹੀ ਟਿਕ ਗਿਆ ਗੁਰਦੁਆਰੇ 'ਚ। ਔਰ ਹੁਣ ਹੌਲੀ ਹੌਲੀ ਕੀ ਹੈ, ਹੌਲੀ ਹੌਲੀ ਉਸਦੇ ਮਨ ਵਿੱਚ ਜਿਹੜੀ ਚਿੰਤਾ ਸੀ ਉਹ ਦੂਰ ਹੋਣੀ ਸ਼ੁਰੂ ਹੋ ਗਈ ਕਿ ਹੁਣ ਮੈਂ ਕਿੱਥੇ ਰਵਾਂਗਾ। ਸੋ ਗੁਰਦੁਆਰੇ ਵਿੱਚ ਰਹਿ ਕੇ ਬੜਾ ਅੱਛਾ ਲੱਗਿਆ। ਸਵੇਰੇ ਸ਼ਾਮ ਉਹ ਪਾਠ ਸੁਣਿਆ ਕਰੇ, ਕੀਰਤਨ ਸੁਣਿਆ ਕਰੇ, ਔਰ ਕੁਛ ਸਮਾਂ ਪਾ ਕੇ ਸੰਤ ਅਤਰ ਸਿੰਘ ਜੀ ਮਸਵਾਣੇ ਵਾਲੇ ਉਹ ਉੱਥੇ ਆਏ। ਜਦੋਂ ਉੱਥੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਇਸ ਬੱਚੇ ਦਾ ਹੌਲੀ ਹੌਲੀ ਝੁਕਾਵ ਜਿਹੜਾ ਉਹ ਸਿੱਖੀ ਵੱਲ ਹੋ ਗਿਆ। ਸੋ ਉਹਨਾਂ ਦੀ ਪ੍ਰੇਰਣਾ ਸਦਕਾ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛਕ ਲਿਆ ਅਤੇ ਨਾਮ ਕੀ ਰੱਖਿਆ, ਨਾਮ ਰੱਖਿਆ ਪੂਰਨ ਸਿੰਘ। ਉਸ ਤੋਂ ਬਾਅਦ ਉਹਨਾਂ ਦਾ ਨਾਮ ਜਿਹੜਾ ਸੀ ਉਹ ਪੂਰਨ ਸਿੰਘ ਪ੍ਰਸਿੱਧ ਹੋਇਆ। ਅਤੇ ਜਿਸ ਤਰ੍ਹਾਂ ਮੈਂ ਪਹਿਲੇ ਸ਼ੁਰੂ 'ਚ ਗੱਲ ਕੀਤੀ ਕਿ ਨਾਮ ਜਪਣ ਵੱਲ ਬਹੁਤ ਧਿਆਨ ਸੀ, ਚਲਦੇ ਫਿਰਦੇ ਵਾਹਿਗੁਰੂ 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 ਸਿਮਰਨ ਕਰਦੇ ਰਹਿੰਦੇ ਸਨ, ਅਤੇ ਹੌਲੀ ਹੌਲੀ ਲੋਕਾਂ ਨੇ ਉਹਨਾਂ ਨੂੰ ਭਗਤ ਕਹਿਣਾ ਸ਼ੁਰੂ ਕਰਤਾ। ਸੋ ਪੂਰਾ ਨਾਮ ਉਹਨਾਂ ਦਾ ਕੀ ਬਣ ਗਿਆ, ਭਗਤ ਪੂਰਨ ਸਿੰਘ, ਭਗਤ ਪੂਰਨ ਸਿੰਘ। ਸੋ ਅੱਜ ਅਸੀਂ ਗੱਲ ਕਿਸ ਦੀ ਕਰ ਰਹੇ ਹਾਂ, ਅਸੀਂ ਗੱਲ ਕਰ ਰਹੇ ਹਾਂ ਭਗਤ ਪੂਰਨ ਸਿੰਘ ਜੀ ਅੰਮ੍ਰਿਤਸਰ ਜੋ ਪਿੰਗਲਵਾੜੇ ਵਾਲੇ ਨੇ, ਨਾਮ ਉਹਨਾਂ ਦਾ ਮਸ਼ਹੂਰ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਜੀ। ਹੁਣ ਇਹ ਹੈ ਕਿ ਕੁਛ ਸਮੇਂ ਬਾਅਦ ਕੀ ਹੋਇਆ ਕਿ ਮਾਤਾ ਤਾਂ ਗੁਜ਼ਰ ਗਈ, ਮਾਤਾ ਜਦੋਂ ਗੁਜ਼ਰ ਗਈ ਤਾਂ ਉਹਨਾਂ ਦੇ ਨਾਲ ਕੀਤਾ ਹੋਇਆ ਵਾਅਦਾ ਸੀ ਕਿ ਮੈਂ ਕਦੀ ਵੀ ਮਨੁੱਖਤਾ ਦੀ ਸੇਵਾ ਵਿੱਚ ਪਿੱਛੇ ਨਹੀਂ ਹਟਾਂਗਾ, ਕਿਸੇ ਤਰ੍ਹਾਂ ਦੀ ਸੇਵਾ ਵੀ ਹੋਏਗੀ ਉਹ ਮੈਂ ਕਰਾਂਗਾ। ਸੋ ਉਹ ਸੇਵਾ ਜਦੋਂ ਉਹਨਾਂ ਦੇ ਮਨ ਵਿੱਚ ਇਹ ਭਾਵਨਾ ਆਈ ਅਤੇ ਉਹ ਜਿਸ ਘਰ ਦੇ ਵਿੱਚ ਉਹ ਰਹਿੰਦੇ ਸਨ ਉਹ ਗੁਰਸਿੱਖ ਪਰਿਵਾਰ ਸੀ ਅਤੇ ਉਹ ਗੁਰਦੁਆਰੇ ਰੋਜ਼ ਆਇਆ ਕਰਦੇ ਸਨ। ਸੋ ਉਹ ਵੀ ਜਾਣ ਲੱਗ ਪਿਆ ਡੇਰਾ ਸਾਹਿਬ ਗੁਰਦੁਆਰੇ। ਡੇਰਾ ਸਾਹਿਬ ਗੁਰਦੁਆਰੇ ਹਰ ਰੋਜ਼ ਭਗਤ ਪੂਰਨ ਸਿੰਘ ਨੇ ਚਲੇ ਜਾਣਾ, ਔਰ ਉੱਥੇ ਜਾ ਕੇ ਵੀ ਕੀ ਕਰਨਾ, ਉੱਥੇ ਜਾ ਕੇ ਸੇਵਾ ਕਰਨੀ। ਉੱਥੇ ਜਾ ਕੇ ਕੋਈ ਵੀ ਸੇਵਾ ਉਹਨਾਂ ਨੇ, ਭਾਂਡੇ ਮਾਂਜਣ ਦੀ ਸੇਵਾ, ਸਫਾਈ ਦੀ ਸੇਵਾ, ਪਾਣੀ ਭਰਨ ਦੀ ਸੇਵਾ, ਕਿਸੇ ਤਰ੍ਹਾਂ ਦੀ, ਔਰ ਖਾਸ ਤੌਰ 'ਤੇ ਕੋਈ ਬੰਦਾ ਬਿਮਾਰ ਹੋਏ ਅਤੇ ਉਸਨੂੰ ਹਸਪਤਾਲ ਪਹੁੰਚਾਉਣਾ, ਉਸਦੀ ਦੇਖਭਾਲ ਕਰਨੀ। ਸੋ ਇਹੋ ਜਿਹੀ ਸੇਵਾ ਜਿਹੜੀ ਸੀ ਉਹ ਕਰਨ ਲੱਗ ਪਿਆ। ਹੁਣ ਕੀ ਹੋਇਆ ਕਿ ਇੱਕ ਦਿਨ ਮਨੁੱਖਤਾ ਦੀ ਸੇਵਾ ਦਾ ਬਹੁਤ ਵੱਡਾ ਮੌਕਾ ਉਹ ਮਿਲ ਗਿਆ ਭਗਤ ਪੂਰਨ ਸਿੰਘ ਨੂੰ। ਉਹ ਮੌਕਾ ਕੀ ਸੀ ਕਿ ਡੇਰਾ ਸਾਹਿਬ ਦੇ ਬਾਹਰ ਕੋਈ ਆ ਕੇ ਇੱਕ 4 ਸਾਲ ਦਾ ਬੱਚਾ ਛੱਡ ਕੇ ਚਲਾ ਗਿਆ, ਔਰ ਉਹ ਬੱਚਾ ਜਿਹੜਾ ਸੀ ਉਹ ਲੂਲਾ ਸੀ। ਲੂਲਾ ਦਾ ਮਤਲਬ ਹੱਥ ਪੈਰ ਬਿਲਕੁਲ ਉਸਦੇ ਕੰਮ ਨਹੀਂ ਕਰਦੇ ਸੀ, ਨਾ ਉੱਠ ਸਕਦਾ ਸੀ, ਨਾ ਟੁਰ ਸਕਦਾ ਸੀ, ਨਾ ਬੋਲ ਸਕਦਾ ਸੀ, ਨਾ ਬੈਠ ਸਕਦਾ ਸੀ, ਲੇਕਿਨ ਜਾਨ ਤਾਂ ਉਹਦੇ 'ਚ ਹੈ ਸੀ ਨਾ, ਜ਼ਿੰਦਗੀ ਹੈ ਸੀ, ਲੇਕਿਨ ਉਸਨੂੰ ਕੋਈ ਉੱਥੇ ਬੱਸ ਸੁੱਟ ਕੇ ਅਤੇ ਉਹ ਚਲਾ ਗਿਆ। ਹੁਣ ਕੀ ਹੋਇਆ ਕਿ ਆਉਂਦੇ ਜਾਂਦੇ ਲੋਕ ਜਿਹੜੇ ਸਨ ਉਹਨਾਂ ਨੇ ਕਿਸੇ ਨੇ ਪ੍ਰਸ਼ਾਦ ਦੇ ਦਿੱਤਾ, ਕਿਸੇ ਨੇ ਕੁਛ ਹੋਰ ਖਾਣ ਨੂੰ ਦੇ ਦਿੱਤਾ, ਕਿਸੇ ਨੇ ਆਪਣੇ ਥੈਲੇ 'ਚੋਂ ਕੱਢ ਕੇ ਕੋਈ ਰੋਟੀ ਦੇ ਦਿੱਤੀ। ਸੋ ਆਉਂਦੇ ਜਾਂਦੇ ਲੋਕਾਂ ਨੇ ਉਸਨੂੰ ਖਾਣ ਨੂੰ ਕੁਛ ਨਾ ਕੁਛ ਉਹ ਦਿੰਦੇ ਰਹੇ ਅਤੇ ਉਹਦੇ ਨਾਲ ਉਸਦਾ ਬਦਹਜ਼ਮੀ ਹੋ ਗਈ, ਪੇਟ ਖਰਾਬ ਹੋ ਗਿਆ। ਹੁਣ ਪੇਟ ਖਰਾਬ ਹੋ ਗਿਆ ਅਤੇ ਉਹ ਵਿਚਾਰਾ ਅੱਗੇ ਪਿੱਛੇ 2 ਕਦਮ ਵੀ ਚੱਲ ਤਾਂ ਸਕਦਾ ਨਹੀਂ ਸੀ। ਸੋ ਉੱਥੇ ਪਿਆ ਪਿਆ ਹੀ ਉਹ ਟੱਟੀ ਪਿਸ਼ਾਬ ਦੇ ਨਾਲ ਲਿਬੜ ਗਿਆ। ਚਾਰੋਂ ਪਾਸੇ ਬਦਬੂ ਆਉਣ ਲੱਗ ਪਈ, ਉਸਦੇ ਕੱਪੜੇ, ਉਸਦੇ ਸਰੀਰ ਟੱਟੀ ਪਿਸ਼ਾਬ ਦੇ ਨਾਲ ਲਿਬੜ ਗਿਆ। ਅਤੇ ਉਸ ਲਿਬੜੀ ਹੋਈ ਸ਼ਕਲ ਨੂੰ ਦੇਖ ਕੇ ਜਿਹੜੇ ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ ਸਨ, ਡੇਰਾ ਸਾਹਿਬ ਦੇ, ਉਹਨਾਂ ਨੇ ਸੋਚਿਆ ਕਿ ਇਸ ਬੱਚੇ ਦੀ ਸੇਵਾ ਤਾਂ ਕਰਨੀ ਚਾਹੀਦੀ ਹੈ ਨਾ। ਲੇਕਿਨ ਇੱਕਦਮ ਉਹਨਾਂ ਦੇ ਸ਼ਕਲ ਸਾਹਮਣੇ ਕੌਣ ਆਇਆ? ਭਗਤ ਪੂਰਨ ਸਿੰਘ। ਪੂਰਨ ਸਿੰਘ ਨੂੰ ਬੁਲਾਇਆ ਅਤੇ ਉਹਨਾਂ ਨੂੰ ਉਸਨੂੰ ਇਹ ਕਿਹਾ ਕਿ ਇਸ ਬੱਚੇ ਦੀ ਸੇਵਾ ਅਸਲੀ ਸੇਵਾ ਹੈ ਔਰ ਇਸ ਬੱਚੇ ਦੀ ਸੇਵਾ ਤੂੰ ਕਰ ਸਕਦਾ, ਤੂੰ ਜ਼ਰੂਰ ਇਹ ਸੇਵਾ ਕਰੇਗਾ। ਸੋ ਪੂਰਨ ਸਿੰਘ ਨੇ ਉਸੀ ਵਕਤ ਹਾਮੀ ਭਰ ਦਿੱਤੀ ਕਿ ਹਾਂ ਮੈਂ ਇਸ ਦੀ ਸੇਵਾ ਕਰਾਂਗਾ। ਭਗਤ ਪੂਰਨ ਸਿੰਘ ਨੇ ਉਸ ਲੂਲੇ ਲੰਗੜੇ ਬੱਚੇ ਦੀ ਜ਼ਿੰਮੇਵਾਰੀ ਲੈ ਲਈ, ਉਸਨੂੰ ਨਵਾਇਆ ਧਵਾਇਆ, ਸਾਫ਼ ਕੀਤਾ, ਨਾਮ ਰੱਖਿਆ ਪਿਆਰਾ ਸਿੰਘ। ਔਰ ਅਸਲ ਵਿੱਚ ਜੇ ਅਸੀਂ ਸੋਚੀਏ ਤਾਂ ਉਹ ਦਿਨ ਸੀ ਜਿਸ ਦਿਨ ਪਿੰਗਲਵਾੜੇ ਦੀ ਨੀਂਹ ਰੱਖੀ ਗਈ ਇੱਕ ਬੱਚੇ ਦੇ ਨਾਲ। ਉਸ ਬੱਚੇ ਤੋਂ ਹੀ ਇੱਕ ਤਰ੍ਹਾਂ ਨਾਲ ਪਿੰਗਲਵਾੜਾ ਸ਼ੁਰੂ ਹੋਇਆ। ਸੋ ਭਗਤ ਪੂਰਨ ਸਿੰਘ ਨੇ ਉਸ ਬੱਚੇ ਨੂੰ ਕਦੀ ਆਪਣੇ ਤੋਂ ਅਲੱਗ ਨਹੀਂ ਕੀਤਾ। ਔਰ ਦੇਸ਼ ਦੀ ਵੰਡ ਹੋ ਗਈ, ਉਸ ਵਕਤ ਪਾਰਟੀਸ਼ਨ ਹੋ ਗਈ, ਹਿੰਦੁਸਤਾਨ ਪਾਕਿਸਤਾਨ ਬਣ ਗਿਆ ਅਤੇ ਕੈਂਪਾਂ ਵਿੱਚ ਰਹਿਣਾ ਪਿਆ। ਲੇਕਿਨ ਉਹ ਕੈਂਪਾਂ ਵਿੱਚ ਵੀ ਉਸ ਬੱਚੇ ਨੂੰ ਆਪਣੇ ਨਾਲ ਪਿੱਠ ਉੱਤੇ ਚੁੱਕ ਕੇ ਨਾਲ ਲੈ ਕੇ ਉਹ ਰਹਿੰਦਾ ਪਿਆ, ਕੈਂਪਾਂ ਵਿੱਚ ਹੀ ਰਹਿੰਦੇ ਰਹੇ ਔਰ ਉਸਦੀ ਜ਼ਿੰਮੇਵਾਰੀ ਹਮੇਸ਼ਾ ਉਹਨਾਂ ਨੇ ਆਪਣੇ ਨਾਲ ਰੱਖੀ। ਔਰ ਉੱਥੋਂ ਹੀ ਉਹਨਾਂ ਦੇ ਮਨ ਵਿੱਚ ਇਹ ਹੋਇਆ ਕਿ ਬੜੇ ਸਾਰੇ ਲੋਕ ਐਸੇ ਨੇ ਕਿ ਜਿਹੜੇ ਰੋਗੀ ਨੇ, ਬੁੱਢੇ ਨੇ, ਰੋਗੀਆਂ ਅਤੇ ਬੁੱਢਿਆਂ ਦੀ ਸੇਵਾ ਵਿੱਚ ਜੇ ਲੱਗੇ ਰਹੇ। ਕੈਂਪਾਂ ਵਿੱਚ ਵੀ ਤਾਂ ਇਹੋ ਜਿਹੇ ਲੋਕ ਸਨ। ਸੋ ਕੈਂਪ ਜਦੋਂ ਖਤਮ ਹੋ ਗਏ, ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਸਟੇਸ਼ਨ ਦੇ ਸਾਹਮਣੇ ਇੱਕ ਪੇੜ ਦੇ ਥੱਲੇ ਬੈਠ ਕੇ, ਬੋਰਡ ਦੇ ਪੇੜ ਥੱਲੇ ਬੈਠ ਕੇ ਰੋਗੀਆਂ ਅਤੇ ਬੇਆਸਰੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪੁਰਾਣਾ ਜਿਹਾ ਲੋਕਾਂ ਨੇ ਕੀ ਦੇਖਿਆ ਕਿ ਉੱਥੇ ਹੌਲੀ ਹੌਲੀ ਲੋਕ ਜਿਹੜੇ ਸੀ ਉਹ ਬਿਮਾਰਾਂ ਅਤੇ ਬੁੱਢਿਆਂ ਦੀ ਸੇਵਾ ਵੇਖ ਕੇ ਲੋਕ ਜਿਹੜੇ ਸੀ ਉਹਨਾਂ ਦਾ ਸਹਿਯੋਗ ਸ਼ੁਰੂ ਹੋ ਗਿਆ। ਬੜੀ ਅੱਛੀ ਜੋ ਨਿਸ਼ਕਾਮ ਸੇਵਾ ਜਦ ਹੋ ਰਹੀ ਸੀ ਅਤੇ ਹੌਲੀ ਹੌਲੀ ਲੋਕਾਂ ਨੇ ਸਹਿਯੋਗ ਕਰਨਾ ਵੀ ਸ਼ੁਰੂ ਕਰ ਦਿੱਤਾ। ਔਰ 1947 ਤੋਂ ਲੈ ਕੇ 58 ਤੱਕ ਉਹ ਸੜਕ ਦੇ ਕਿਨਾਰੇ ਹੀ ਉਸ ਪੇੜ ਦੇ ਥੱਲੇ ਬੈਠ ਕੇ ਹੀ ਇਸ ਸੇਵਾ ਨੂੰ ਨਿਭਾਉਂਦੇ ਰਹੇ। ਔਰ ਲੋਕਾਂ ਨੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਮੁੱਖ ਚੀਫ ਮਿਨਿਸਟਰ ਕੋਲੋਂ ਸਿਫਾਰਿਸ਼ ਕਰਵਾ ਕੇ ਕੁਝ ਜ਼ਮੀਨ ਦਿਵਾ ਦਿੱਤੀ ਜਿੱਥੇ ਹੁਣ ਪਿੰਗਲਵਾੜੇ ਦਾ ਮੁੱਖ ਸਭ ਤੋਂ ਵੱਡਾ ਮੇਨ ਆਫਿਸ ਹੈ। ਔਰ ਇਸ ਤਰੀਕੇ ਨਾਲ ਇਹ ਪਿੰਗਲਵਾੜਾ ਜਿਹੜਾ ਸੀ ਇਹ ਹੋਂਦ ਵਿੱਚ ਆਇਆ। ਸੋ ਉਹਦਾ ਕਾਰਨ ਕੀ ਸੀ? ਬਚਪਨ ਵਿੱਚ ਮਾਂ ਦੇ ਸੰਸਕਾਰ ਔਰ ਡੇਰਾ ਸਾਹਿਬ ਵਿੱਚ ਕੀਤੀ ਨਿਸ਼ਕਾਮ ਸੇਵਾ ਨੇ ਪੂਰਨ ਸਿੰਘ ਨੂੰ ਅਤੇ ਪੂਰਨ ਮਨੁੱਖੀ ਬਣਾ ਦਿੱਤਾ ਸੀ। ਉਸਨੇ ਹਮੇਸ਼ਾ ਇਹ ਸੋਚਿਆ ਕੋਈ ਕੰਮ ਛੋਟਾ ਨਹੀਂ, ਕੂੜਾ ਚੁੱਕਣਾ, ਚਿੱਕੜ ਹੋਵੇ, ਟੱਟੀਆਂ ਹੋਣ, ਗੰਦੇ ਕੱਪੜੇ ਹੋਣ, ਗੋਹਾ ਹੋਵੇ, ਉਹ ਸਭ ਕੁਝ ਆਪਣੇ ਹੱਥਾਂ ਨਾਲ ਚੁੱਕ ਲੈਂਦੇ ਸਨ। ਔਰ ਤਿਆਗੀ ਸੁਭਾਅ ਇਤਨਾ ਸੀ ਕਿ ਪਿੰਗਲਵਾੜੇ ਦੀ ਸਮਾਂ ਪਾ ਕੇ ਕਈ ਬਿਲਡਿੰਗਾਂ ਬਣੀਆਂ, ਬੜਾ ਵੱਡਾ ਇੱਕ ਬੜੀ ਵੱਡੀ ਇੰਸਟੀਟਿਊਸ਼ਨ ਬਣ ਗਈ। ਲੇਕਿਨ ਅੱਜ ਵੀ ਤੁਸੀਂ ਜਾ ਕੇ ਦੇਖੋ ਅਤੇ ਉਸਦੇ ਵਿੱਚ ਇੱਕ ਵੀ ਕਮਰਾ ਐਸਾ ਨਹੀਂ ਜਿਹੜਾ ਕਿ ਭਗਤ ਪੂਰਨ ਸਿੰਘ ਨੇ ਆਪਣੇ ਵਾਸਤੇ ਬਣਾਇਆ ਹੋਵੇ। ਇੱਕ ਵੀ ਅਲਮਾਰੀ ਐਸੀ ਨਹੀਂ ਜਿਹੜੀ ਭਗਤ ਪੂਰਨ ਸਿੰਘ ਦੇ ਨਾਮ ਦੀ ਉੱਥੇ ਅਲਮਾਰੀ ਲਗਾਈ ਗਈ ਹੋਵੇ, ਕਿਉਂਕਿ ਉਹਨਾਂ ਨੂੰ ਕਿਸੇ ਚੀਜ਼ ਨਾਲ ਪਿਆਰ ਹੀ ਨਹੀਂ ਸੀ। ਉਹਨਾਂ ਨੂੰ ਕਮਰੇ ਦੀ, ਅਲਮਾਰੀਆਂ ਦੀ, ਪੈਸੇ ਦੀ ਲੋੜ ਹੀ ਨਹੀਂ ਸੀ। ਕੋਈ ਪੈਸਾ ਆਪਣੇ 'ਤੇ ਨਹੀਂ ਖਰਚਿਆ। ਲੱਖਾਂ ਰੁਪਏ ਹੁਣ ਤਾਂ ਦਾਨ ਆਉਂਦੇ ਸਨ, ਪਿੰਗਲਵਾੜੇ ਦੇ ਲੱਖਾਂ ਰੁਪਏ ਦਾਨ ਆਉਣ ਲੱਗ ਪਏ, ਲੇਕਿਨ ਉਹਨਾਂ ਨੇ ਆਪਣੇ ਨਾਮ 'ਤੇ ਕਦੇ ਇੱਕ ਪੈਸਾ ਵੀ ਨਹੀਂ ਖਰਚਿਆ। ਔਰ ਕਰੈਕਟਰ ਕਿਤਨਾ ਹਾਈ ਕਰੈਕਟਰ ਸੀ ਉਹਨਾਂ ਦਾ ਕਿ ਬਾਜ਼ਾਰ ਦੇ ਵਿੱਚੋਂ, ਸੜਕਾਂ ਦੇ ਉੱਤੋਂ, ਸਟੇਸ਼ਨ ਦੇ ਉੱਤੋਂ, ਬੱਸ ਅੱਡੇ ਤੋਂ ਕਈ ਪਾਗਲ ਔਰਤਾਂ ਨੂੰ, ਕਈ ਲਾਚਾਰ ਐਸੀਆਂ ਔਰਤਾਂ ਨੂੰ ਉਹ ਚੁੱਕ ਕੇ ਲੈ ਕੇ ਆਉਂਦੇ ਸਨ ਅਤੇ ਪਿੰਗਲਵਾੜੇ ਵਿੱਚ ਉਹਨਾਂ ਦੀ ਸੇਵਾ ਕਰਦੇ ਸਨ। ਲੇਕਿਨ ਕਦੀ ਕਿਸੇ ਨੂੰ ਮਾੜੀ ਨਜ਼ਰ ਦਾ ਨਹੀਂ ਦੇਖਿਆ। ਉਹਦੇ ਉਹਨਾਂ ਵਿੱਚ ਜਵਾਨ ਔਰਤਾਂ ਵੀ ਹੁੰਦੀਆਂ ਸਨ, ਲੇਕਿਨ ਉਹਨਾਂ ਨੇ ਕਦੀ ਕਿਸੇ ਨੂੰ ਮਾੜੀ ਨਜ਼ਰ ਦਾ ਦੇਖਿਆ ਹੀ ਨਹੀਂ, ਬਲਕਿ ਉਹਨਾਂ ਦਾ ਪੂਰਾ ਇਲਾਜ ਕਰਵਾਉਣਾ ਅਤੇ ਜੇ ਉਹ ਜਿਨ੍ਹਾਂ 'ਚੋਂ ਜਿਸਨੇ ਠੀਕ ਹੋ ਜਾਣਾ ਉਹਨਾਂ ਨੂੰ ਉਹਨਾਂ ਦੇ ਘਰ ਵਾਪਸ ਪਹੁੰਚਾ ਕੇ ਆਉਣਾ, ਕਿਸੇ ਦੇ ਉੱਤੇ ਮੈਲੀ ਨਜ਼ਰ ਨਹੀਂ ਪਾਈ। ਔਰ ਪਿਆਰੇ ਨੂੰ, ਜਿਹੜਾ ਪਿਆਰਾ ਸਿੰਘ ਸੀ, ਉਸਨੂੰ ਰੱਬ ਸਮਝ ਕੇ ਉਹ ਪੂਜਦੇ ਰਹੇ ਕਿ ਜੇ ਕਦੀ ਇਹ ਮੇਰੇ ਕੋਲ ਨਾ ਆਉਂਦਾ ਤਾਂ ਇਹ ਪਿੰਗਲਵਾੜਾ ਬਣ ਹੀ ਨਹੀਂ ਸਕਦਾ ਸੀ, ਇਹ ਕਿਵੇਂ ਬਣਦਾ। ਇਸ ਕਰਕੇ ਉਹਨਾਂ ਦੇ ਮਨ ਵਿੱਚ ਬੜਾ ਹੀ ਸਤਿਕਾਰ ਸੀ ਉਸ ਪਿਆਰਾ ਸਿੰਘ ਦੇ ਵਾਸਤੇ ਕਿ ਇਸਦੇ ਕਰਕੇ ਹੀ ਇਹ ਪਿੰਗਲਵਾੜਾ ਜਿਹੜਾ ਉਹ ਬਣਿਆ। ਸੋ ਸਾਰੀ ਉਮਰ ਖੁਦ ਉਹਨਾਂ ਨੇ ਖੱਦਰ ਦੇ ਕੱਪੜੇ ਪਾਏ, ਖੱਡੀ 'ਤੇ ਬੜੇ ਹੋਏ, ਖੱਦਰ ਦੇ ਕੱਪੜੇ ਪਾਏ, ਰੋਟੀ ਹਮੇਸ਼ਾ ਸਾਂਝੇ ਲੰਗਰ 'ਚੋਂ ਖਾਧੀ, ਕੋਈ ਆਪਣੇ ਵਾਸਤੇ ਕੋਈ ਅਲੱਗ ਚੀਜ਼ ਨਹੀਂ ਬਣਾ ਦਿੱਤੀ। ਉੱਥੇ ਇੱਕ ਪ੍ਰਿੰਟਿੰਗ ਪ੍ਰੈਸ ਲਗਾਈ ਜਿੱਥੇ ਕਿ ਗੁਰਮਤ ਲਿਟਰੇਚਰ ਛਾਪਿਆ ਜਾਂਦਾ ਸੀ ਔਰ ਉਸਨੂੰ ਮੁਫਤ ਵੰਡਿਆ ਜਾਂਦਾ ਸੀ। ਔਰ ਹੁਣ ਸਫਾਈ ਦਾ ਤਾਂ ਕੋਈ ਅੰਤ ਹੀ ਨਹੀਂ ਸੀ, ਉਹ ਦੇਖਣ ਵਾਲਾ ਬਣ ਗਿਆ, ਨਜ਼ਾਰਾ ਐਸਾ ਬਣ ਗਿਆ, ਕਦੀ ਵੀ ਜਾ ਕੇ ਦੇਖੋ ਅਤੇ ਕਿੰਨਾ ਸਾਫ਼ ਸੁਥਰਾ ਉਹ ਪਿੰਗਲਵਾੜਾ ਜਿਹੜਾ ਉਹ ਬਣ ਗਿਆ। ਔਰ ਦੇਖੋ ਆਪਣੇ ਘਰ, ਜਿਸ ਨੂੰ ਕੋਈ ਬੁੱਢੇ ਨੂੰ, ਬਿਮਾਰ ਨੂੰ ਕੋਈ ਰੱਖ ਕੇ ਰਾਜ਼ੀ ਨਹੀਂ, ਨਵੇਂ ਜੰਮਦੇ ਬੱਚੇ ਨੂੰ, ਜਿਹੜੇ ਲੋਕ ਕਈ ਲੋਕ ਸੁੱਟ ਜਾਂਦੇ ਸੜਕਾਂ 'ਤੇ, ਸੁੱਟ ਜਾਂਦੇ ਕੂੜੇ ਵੀ ਸੁੱਟ ਜਾਂਦੇ ਸੀ, ਉਹਨਾਂ ਨੂੰ ਉਹ ਚੁੱਕ ਕੇ ਲਿਆਉਂਦੇ ਸਨ, ਉਹਨਾਂ ਨੂੰ ਚੁੱਕ ਕੇ ਲਿਆਉਂਦੇ ਸਨ ਅਤੇ ਉਹਨਾਂ ਨੂੰ ਪਿੰਗਲਵਾੜੇ ਵਿੱਚ ਰੱਖ ਕੇ ਉਹਨਾਂ ਦੀ ਸੇਵਾ ਕਰਦੇ ਸਨ। ਕਮਾਲ ਦੀ ਹੈ, ਕਮਾਲ ਦੀ ਸੇਵਾ ਹੈ, ਜੋ ਬੰਦਾ ਜੋ ਦੇਖਦਾ ਬੰਦਾ ਹੈਰਾਨ ਹੋ ਜਾਂਦਾ ਹੈ ਕਿ ਕਦੀ ਜਾ ਕੇ ਦੇਖੋ ਉੱਥੇ ਇੱਕ ਵੀ ਬੰਦਾ ਐਸਾ ਨਹੀਂ ਜਿਸ ਦੇ ਅੰਗ ਪੂਰਾ ਕੰਮ ਕਰਦੇ ਹੋਣ। ਕਿਸੇ ਦੀਆਂ ਅੱਖਾਂ ਨਹੀਂ, ਕਿਸੇ ਦੇ ਕੰਨ ਕੋਈ ਨਹੀਂ, ਸੁਣ ਨਹੀਂ ਸਕਦਾ, ਕਿਸੇ ਦੇ ਮੂੰਹ ਦੰਦ ਕੋਈ ਨਹੀਂ, ਕਿਸੇ ਦੇ ਪੈਰ ਜਿਹੜੇ ਨੇ ਉਹ ਹੈ ਹੀ ਨਹੀਂ, ਕੱਟੇ ਹੋਏ ਨੇ ਪੈਰ ਦੇ ਉੱਤੇ, ਲੰਗੜੇ ਲੱਤਾਂ ਹੈ ਹੀ ਨਹੀਂ ਹੈ, ਚੱਲ ਵੀ ਨਹੀਂ ਸਕਦਾ। ਸੋ ਇਹੋ ਜਿਹੇ ਬੰਦੇ ਜਾਂ ਕਿਸੇ ਨੂੰ ਕੋਈ ਐਸੀ ਭਿਆਨਕ ਬਿਮਾਰੀ ਹੈ, ਔਰ ਜੇ ਸਰੀਰ ਦੇਖਣ ਨੂੰ ਪੂਰਾ ਹੈ ਕਿਸੇ ਦਾ ਤਾਂ ਉਹਦਾ ਦਿਮਾਗ ਕੰਮ ਨਹੀਂ ਕਰਦਾ। ਜੰਮਦੇ ਬੱਚੇ ਜੋ ਸੜਕ ਦੇ ਕਿਨਾਰੇ ਜਾਂ ਕੂੜੇ 'ਚ ਕੋਈ ਸੁੱਟ ਜਾਂਦਾ ਹੈ, ਉਸ ਨੂੰ ਪਿੰਗਲਵਾੜੇ ਵਾਲੇ ਚੁੱਕ ਕੇ ਲਿਆਉਂਦੇ ਨੇ, ਉਹਨਾਂ ਨੂੰ ਪਾਲ ਕੇ ਪੜ੍ਹਾ ਕੇ ਫਿਰ ਉਹਨਾਂ ਨੂੰ ਵਿਆਇਆ ਜਾਂਦਾ ਹੈ। ਔਰ ਇਸੇ ਤਰੀਕੇ ਨਾਲ ਮੰਦਬੁੱਧੀ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਹੱਦ ਦਾ ਕੰਮ ਸਿਖਾ ਦਿੰਦੇ ਨੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣ। ਅਤੇ ਬਚਪਨ ਤੋਂ ਹੀ ਜਿਹੜੀਆਂ ਬੱਚੀਆਂ ਪਲ ਰਹੀਆਂ ਨੇ, ਜਾਂ ਕਈ ਵਾਰੀ ਕਈਆਂ ਬੱਚਿਆਂ ਦਾ ਜਨਮ ਹੀ ਉੱਥੇ ਹੋਇਆ ਕਿ ਔਰਤ ਅਗਰ ਪਾਗਲ ਔਰਤ ਹੈ ਉਸਨੂੰ ਚੁੱਕ ਕੇ ਲਿਆਂਦਾ ਗਿਆ ਪਿੰਗਲਵਾੜੇ ਵਿੱਚ, ਉਹ ਪ੍ਰੈਗਨੈਂਟ ਹੈ ਅਤੇ ਉਸਦਾ ਬੱਚਾ ਉੱਥੇ ਜੰਮਿਆ, ਲੇਕਿਨ ਬੱਚਾ ਤਾਂ ਠੀਕ ਹੈ। ਸੋ ਉਹ ਜਿਹੀ ਕੋਈ ਬੱਚੀ ਅਗਰ ਹੈ ਜਿਹੜੀ ਕਿ ਜਿਹਦੀ ਮਾਂ ਨੂੰ ਪਤਾ ਹੀ ਨਹੀਂ ਕਿ ਮੇਰੀ ਬੱਚੀ ਹੈ, ਸੋ ਉਸ ਬੱਚੀ ਉਹਨੂੰ ਪਾਲਣਾ, ਫਿਰ ਉਸਨੂੰ ਵੱਡਾ ਕਰਕੇ, ਫਿਰ ਪੜ੍ਹਾਉਣਾ ਲਿਖਾਉਣਾ, ਫਿਰ ਉਹਨਾਂ ਬੱਚਿਆਂ 'ਤੇ ਸ਼ਾਦੀਆਂ ਕਰਨੀਆਂ। ਔਰ ਇੱਕ ਤਰੀਕੇ ਨਾਲ ਉਹ ਪਿੰਗਲਵਾੜਾ ਕੀ ਹੁੰਦਾ, ਉਹ ਉਹਨਾਂ ਬੱਚਿਆਂ ਦਾ ਪੇਕਾ ਘਰ ਹੁੰਦਾ, ਉਹ ਛੁੱਟੀਆਂ ਦੇ ਵਿੱਚ ਉੱਥੇ ਰਹਿਣ ਆਉਂਦੀਆਂ ਨੇ। ਕਿਸ ਤਰੀਕੇ ਨਾਲ ਉਹਨਾਂ ਨੂੰ ਪੂਰੇ ਸਤਿਕਾਰ ਦੇ ਨਾਲ ਬੁਲਾਇਆ ਜਾਂਦਾ, ਔਰ ਜਿਸ ਤਰ੍ਹਾਂ ਬੱਚੀਆਂ ਪੇਕੇ ਆਉਂਦੀਆਂ ਨੇ ਇਸ ਤਰ੍ਹਾਂ ਉਹਨਾਂ ਨੂੰ ਉੱਥੋਂ ਸਭ ਕੁਝ ਦੇ ਕੇ ਔਰ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਆਪਣੇ ਘਰ ਭੇਜਿਆ ਜਾਂਦਾ। ਸੋ ਮੈਂ ਦੋ ਹੱਥ ਜੋੜ ਬੇਨਤੀ ਕਰਾਂਗੀ, ਦੋ ਹੱਥ ਜੋੜ ਬੇਨਤੀ ਕਰਾਂਗੀ ਕਿ ਹੁਣ ਜਦੋਂ ਵੀ ਕਦੀ ਦਰਬਾਰ ਸਾਹਿਬ ਜਾਓ ਤਾਂ ਪਿੰਗਲਵਾੜੇ ਨੂੰ ਇੱਕ ਧਰਮ ਅਸਥਾਨ ਸਮਝ ਕੇ ਦਰਸ਼ਨ ਕਰਨ ਜ਼ਰੂਰ ਜਾਓ, ਔਰ ਉੱਥੋਂ ਦੇ ਜਿਹੜੇ ਮੈਨੇਜਰ ਨੇ ਉਹਨਾਂ ਨੂੰ ਇਹ ਜ਼ਰੂਰ ਕਹੋ ਕਿ ਤੁਹਾਨੂੰ ਉੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਨਾਲ ਮਿਲਵਾਉਣ ਜਾਂ ਉਹਨਾਂ ਦੇ ਦਰਸ਼ਨ ਕਰਾਉਣ। ਇਸ ਬੇਸਹਾਰਿਆਂ ਦੇ ਸਹਾਰੇ ਦੀ ਸੰਸਥਾ ਜਿਹੜੀ ਹੈ ਉਸਨੂੰ ਦੇਖਣਾ ਇੱਕ ਗੁਰਦੁਆਰੇ ਨਾਲੋਂ ਘੱਟ ਨਹੀਂ ਹੈ। ਮੈਨੂੰ ਲੱਗਦਾ ਕਿ ਧਰਮ ਅਸਥਾਨ ਤੋਂ ਘੱਟ ਉਹ ਨਹੀਂ ਹੈ ਜੇ ਅਸੀਂ ਉਸ ਭਾਵਨਾ ਨਾਲ ਜਾਈਏ, ਅਸੀਂ ਦੇਖੀਏ ਕਿ ਉੱਥੇ ਕਿਹੋ ਜਿਹੇ ਬੰਦਿਆਂ ਦੀ ਸੇਵਾ ਹੋ ਰਹੀ ਹੈ, ਲੋੜਵੰਦਾਂ ਦੀ, ਬੇਸਹਾਰਿਆਂ ਦੀ, ਜਿਨ੍ਹਾਂ ਤੋਂ ਕੋਈ ਸਹਾਰਾ ਨਹੀਂ, ਜਿਨ੍ਹਾਂ ਦੀ ਕੋਈ ਰਹਿਣ ਦੀ ਥਾਂ ਨਹੀਂ, ਜਿਨ੍ਹਾਂ ਨੂੰ ਕੋਈ ਸਪੋਰਟ ਕਰਨ ਵਾਲਾ ਨਹੀਂ, ਜਿਨ੍ਹਾਂ ਦੇ ਅੰਗ ਪੂਰੇ ਕੰਮ ਕਰਦੇ ਨਹੀਂ, ਉਹਨਾਂ ਦੀ ਸੇਵਾ ਅਗਰ ਉੱਥੇ ਹੋ ਰਹੀ ਹੈ ਤਾਂ ਉਸ ਤੋਂ ਵੱਡਾ ਤੀਰਥ ਤਾਂ ਮੈਨੂੰ ਲੱਗਦਾ ਹੋਰ ਕੋਈ ਹੋ ਹੀ ਨਹੀਂ ਸਕਦਾ। ਮੈਂ ਆਪਣੀ ਗੱਲ ਕਰਾਂ ਕਿ ਜੇ ਮੈਂ ਇੱਕ ਵਾਰੀ ਦੇਖ ਕੇ ਆਈ ਉਹਨਾਂ ਦਾ ਜਿਹੜਾ ਵਾਰਡ ਉਹਨਾਂ ਨੇ ਮੈਂ ਦਿਖਾਇਆ, ਉਹਦੇ 'ਚ ਕੀ ਸੀ ਕਿ ਮੰਦਬੁੱਧੀ ਔਰਤਾਂ ਜਾਂ ਦਿਮਾਗ ਜਿਨ੍ਹਾਂ ਦਾ ਖਰਾਬ ਸੀ, ਦਿਮਾਗ ਕੰਮ ਨਹੀਂ ਸੀ ਕਰਦਾ, ਉਹ ਵਾਲੀਆਂ ਔਰਤਾਂ ਉਸ ਵਾਰਡ ਰਹਿ ਰਹੀਆਂ ਸੀ। ਪਰ ਔਰ ਦੂਸਰਾ ਇੱਕ ਵਾਰਡ ਸੀ ਜਿੱਥੇ ਕਿ ਨਵੇਂ ਬੱਚੇ ਸਨ, ਨਵੇਂ ਬੱਚੇ ਜੰਮੇ ਹੋਏ ਜਿਹੜੇ ਸੀ ਉਹ ਰਹਿ ਰਹੇ ਸਨ। ਸੋ ਕੁਛ ਹਿੱਸਾ ਜਦੋਂ ਮੈਂ ਦੇਖਿਆ, ਕਈ ਰਾਤਾਂ ਤੱਕ ਸ਼ਾਇਦ ਮੈਂ, ਅਗਰ ਮੈਂ ਝੂਠ ਨਹੀਂ ਬੋਲ ਰਹੀ, ਤਾਂ ਕਈ ਰਾਤਾਂ ਤੱਕ ਮੈਂ ਸੋ ਨਹੀਂ ਪਾਈ ਕਿ ਇਹ ਦੇਖੋ ਇਹੋ ਜਿਹੇ ਬੰਦਿਆਂ ਦੀ ਸੇਵਾ ਕਰਨੀ ਕਿਤਨੀ ਮੁਸ਼ਕਿਲ ਹੈ ਜਿਹੜੀ ਉੱਥੇ ਸੇਵਾ ਹੋ ਰਹੀ ਹੈ। ਔਰ ਉਸਨੂੰ ਦੇਖ ਕੇ ਇਨਸਾਨ ਅਸ਼ ਕਰ ਉੱਠਦਾ ਕਿ ਇਸਨੇ ਦੁਨੀਆ 'ਤੇ ਇਹੋ ਜਿਹੇ ਲੋਕ ਵੀ ਹੈ ਨੇ ਕਿ ਜਿਹੜੇ ਇਹਨਾਂ ਦੀ ਸੇਵਾ ਕਰ ਰਹੇ ਨੇ। ਔਰ ਉਸ ਸਥਾਨ 'ਤੇ ਜਿਹੜਾ ਬੇਸਹਾਰਾ, ਲੋੜਵੰਦ ਜਿਹੜਾ ਬੰਦਾ ਇੱਕ ਵਾਰੀ ਆ ਜਾਂਦਾ, ਉਸਨੂੰ ਫਿਰ ਕਿਸੇ ਹੋਰ ਸਹਾਰੇ ਦੀ ਲੋੜ ਨਹੀਂ ਪੈਂਦੀ। ਬੱਚੇ ਵੱਡੇ ਹੋ ਗਏ, ਜਿਹੜੇ ਬੱਚੇ ਉੱਥੇ ਜੰਮੇ ਸੀ ਉਹ ਵੀ ਬੱਚੇ ਵੱਡੇ ਹੋ ਗਏ, ਉਹਨਾਂ ਨੂੰ ਪੜ੍ਹਾ ਲਿਖਾ ਕੇ ਉਹਨਾਂ ਨੂੰ ਕਿਸੇ ਕਾਬਲ ਬਣਾਇਆ ਜਾਂਦਾ, ਉਹਨਾਂ ਦੀਆਂ ਨੌਕਰੀਆਂ ਲਗਾਈਆਂ ਜਾਂਦੀਆਂ ਨੇ, ਉਹਨਾਂ ਨੂੰ ਆਪਣੀ ਸੈਲਫ ਸਫੀਸ਼ੀਐਂਟ ਬਣਾ ਕੇ ਫਿਰ ਉੱਥੋਂ ਭੇਜਿਆ ਜਾਂਦਾ। ਸੋ ਉਸਨੂੰ ਦੇਖਣ ਔਰ ਸੁਣਨ ਦਾ ਬਹੁਤ ਫਰਕ ਹੈ। ਸੋ ਮੈਂ ਜ਼ਰੂਰ ਬੇਨਤੀ ਕਰਾਂਗੀ ਕਿ ਜਦੋਂ ਵੀ ਜਾਓ ਤਾਂ ਇੱਕ ਵਾਰੀ ਜ਼ਰੂਰ ਪਿੰਗਲਵਾੜੇ ਦੇ ਜਿਹੜੇ ਹੈ ਉਹ ਦਰਸ਼ਨ ਕਰਕੇ ਆਓ। ਸੋ ਇਸ ਨੂੰ ਦੇਖਦੇ ਹੋਇਆਂ ਮਨ ਵਿੱਚ ਜ਼ਰੂਰ ਇਹ ਖਿਆਲ ਆਏਗਾ ਕਿ ਇਹ ਬੇਸਹਾਰਿਆਂ ਦੀ ਸਹਾਰਾ, ਲੋੜਵੰਦਾਂ ਦੀ ਜਗ੍ਹਾ ਬਣਾਉਣ ਦੀ ਨੀਂਹ ਰੱਖਣ ਵਾਲਾ ਕੌਣ ਸੀ? ਇਸ ਦੀ ਨੀਂਹ ਰੱਖਣ ਵਾਲੇ ਕੌਣ ਸੀ? ਭਗਤ ਪੂਰਨ ਸਿੰਘ ਸੀ, ਜਿਨ੍ਹਾਂ ਦੀ ਅਸੀਂ ਬਰਸੀ ਮਨਾ ਰਹੇ ਹਾਂ। ਸੋ ਬਰਸੀ ਮਨਾਉਣ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਬਰਸੀ ਬਣਾ ਦਿੱਤੀ, ਅਰਦਾਸ ਕਰ ਦਿੱਤੀ ਅਤੇ ਬਸ ਪ੍ਰਸ਼ਾਦ ਵੰਡ ਦਿੱਤਾ, ਲਓ ਜੀ ਬਰਸੀ ਹੋ ਗਈ। ਲੇਕਿਨ ਅਗਰ ਉਹਨਾਂ ਦੇ ਜੀਵਨ ਤੋਂ ਕੁਛ ਸਿੱਖਿਆ ਲੈਣੀ, ਕੁਛ ਪ੍ਰੇਰਨਾ ਲੈਣੀ, ਜੇ ਅਸੀਂ ਕੁਛ ਸਿੱਖਿਆ ਹੀ ਨਹੀਂ ਤਾਂ ਫਿਰ ਕੀ ਫਾਇਦਾ? ਫਿਰ ਬਰਸੀਆਂ ਮਨਾਉਣ ਦਾ ਕੋਈ ਫਾਇਦਾ ਨਹੀਂ ਹੈ। ਸੋ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਪਤਾ ਨਹੀਂ ਕਿਉਂ ਖਿਆਲ ਆ ਗਿਆ ਕਿ ਉਹਨਾਂ ਦੀ ਜਿਹੜੀ ਸੇਵਾ ਹੈ ਉਸਦੇ ਵੱਲ ਧਿਆਨ ਦਿੱਤਾ ਜਾਏ, ਉਹਨਾਂ ਨੂੰ ਜੀਵਨ ਦੇ ਵੱਲ ਧਿਆਨ ਦਿੱਤਾ ਜਾਏ ਕਿ ਦੇਖੋ ਕਿਸ ਤਰੀਕੇ ਨਾਲ ਉਹਨਾਂ ਦਾ ਜੀਵਨ ਬਦਲਿਆ, ਕਿਸ ਤਰੀਕੇ ਨਾਲ ਕਿੱਥੇ ਜੰਮੇ ਸਨ ਔਰ ਕਿਸ ਤਰੀਕੇ ਨਾਲ ਉਹਨਾਂ ਦਾ ਜੀਵਨ ਬਦਲਿਆ, ਔਰ ਇੱਥੇ ਹੀ ਸੇਵਾ ਕਰਦਿਆਂ ਕਰਦਿਆਂ ਹੀ ਉਹਨਾਂ ਦਾ ਅੰਤ ਸਮਾਂ ਆਇਆ। ਸੋ ਹੁਣ ਇਸ ਤੋਂ ਜ਼ਿਆਦਾ ਸ਼ਾਇਦ ਮੈਂ ਗੱਲ ਕਰ ਵੀ ਨਹੀਂ ਪਾਵਾਂਗੀ ਕਿਉਂਕਿ ਮੈਨੂੰ ਟਚਿੰਗ ਲੱਗਦਾ ਹੈ, ਪਿੰਗਲਵਾੜੇ ਦੀ ਗੱਲ ਕਰਨਾ ਵੀ ਮੈਨੂੰ ਬਹੁਤ ਟਚਿੰਗ ਲੱਗਦਾ। ਸੋ ਇੱਕ ਗੱਲ ਸਿਰਫ ਕਹਿ ਕੇ, ਜਿਸ ਤਰ੍ਹਾਂ ਮੈਂ ਪਹਿਲੇ ਵੀ ਬੇਨਤੀ ਕੀਤੀ ਹੈ ਕਿ ਜਦੋਂ ਵੀ ਜਾਓ ਜ਼ਰੂਰ ਉੱਥੇ ਜਾਓ ਔਰ ਉੱਥੇ ਜੋ ਸੇਵਾ ਹੋ ਰਹੀ ਉਸ ਨੂੰ ਜ਼ਰੂਰ ਦੇਖੋ। ਸੋ ਹੁਣ ਮੈਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਮੈਂ ਸੰਕੋਚ ਕਰ ਆਪਣੇ ਵਿਚਾਰ ਨੂੰ ਇੱਥੇ ਹੀ ਸੰਕੋਚ ਦਿਆਂਗੀ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।